सतनाम श्री वाहे गुरु दंडौत बंदन अनकबार सर्व कला समरथ डोलनते राखो प्रभु नानक दे कर हथ तेरी सेवा तुझते होवे और ना दूजा करता भगत तेरा सोई तुद पावे जिसनु तू रंग तरता तेरा महल अगोचर मेरे प्यारे बिखम तेरा है पाना कहो नानक टह पया द्वारे रख ले हो मुगद उजाना साहेब सतगुरु सच्चे पातशाह जी दे इस महान पावन पवित्र दरबार दियां हाजरियां भर रही गुरसिख साध संगत वडभागे हो आप जो नितनेम अनुसार सतगुरु सच्चे पातशाह जी दे पावन चरणा दे अंदर जुड़ मिल बैठ के गुरबाणी कीर्तन सरवण करते हुए अपना जीवन सफल बना रहे हो। जीव आया तन भाग जितने कदम चल के आए कोटान कोट सतगुरां दा शुकराना करदे हुए जुड़िए गुरु चरणा दे नाल करिए मन बिरती नु एकागर और प्यार सत्कार सहज सरबत माई पाई वीर बुजुर्ग सतगुरु जी दी बख्शिश गुरफते सांझी करिए जी। वाहिगुरु जी का खालसा वाहिगुरु जी की फतेह। जगत तारन हार तन तन साहेब श्री गुरु नानक देव सच्चे पातशाह संसार नूं तारदे होए देशां प्रदेशां विच एहो जे लोगां दे कोल गए जिन्हां दा जीवन मनुखी मर्यादा तों हट के राक्षां वाली मर्यादा वाला हो चुका सी भाव राक्षां पांबरां वाले कर्म सन। गुरां ने उन्हां नूं समझाया मोड़िया इंसानियत मर्यादा विच रह के कर्म करन दा उपदेश दिता। इस तों इलावा गुरदेव पातशाह कुछ महान उस समय दे धर्म दे केंद्र सन उत्थे गुरां ने जाना कीता ते उस धर्म स्थाना दे उत्ते जो धर्म दी पूजा हो रही सी जिस प्रकार धर्म हो रहा सी ओ धर्म दे पुजारी केवल एक पूजा मात्र केवल एक रस्म मात्र जो पूजा कर रहे सन उदे पिछे उन्हां दी भावना श्रद्धा विश्वास भरोसा थोड़ा जितना भी नहीं सी। गुरां ने उन्हां नूं जाके भी इस गल तों सुचेत कराया समझाया कि ए जो पूजा हो रही है परमात्मा नूं याद कीता जा रहा कर्म चंगा है माड़ा नहीं पर ए पूजा जदों एक रस्म बन के रह जाएगी ते इस पूजा दे विचों कुछ भी फलीभूत नहीं होवेगा। आखो सतनाम ਸਾਡਾ ਵੀ ਪਾਠ ਸਿਮਰਨ ਪੂਜਾ ਜਦੋਂ ਰਸਮ ਬਣ ਜਾਂਦੀ ਹੈ ਤੇ ਉਹ ਕੋਈ ਆਪਣਾ ਬਹੁਤਾ ਅਸਰ ਸਾਡੇ ਤੇ ਹੁੰਦਾ ਨਹੀਂ ਦਿਖਦਾ, ਕਿਉਂਕਿ ਇਹ ਜੋ ਪੂਜਾ ਹੈ, ਬੰਦਗੀ ਹੈ, ਸੇਵਾ ਸਿਮਰਨ ਹੈ, ਇਸ ਦੇ ਨਾਲ ਨਾਲ ਭਾਵਨਾ ਦਾ ਹੋਣਾ, ਵਿਸ਼ਵਾਸ ਭਰੋਸੇ ਦਾ ਹੋਣਾ ਬਹੁਤ ਜ਼ਰੂਰੀ ਹੈ। ਰਸਮ ਦੇ ਨਾਲ ਕੋਈ ਵੀ ਕੰਮ ਕਰ ਲਿਆ ਜਾਵੇ ਉਹ ਤੇ ਇੱਕ ਰਸਮ ਹੈ। ਵਿਆਹਾਂ ਸ਼ਾਦੀਆਂ ਤੇ ਬਹੁਤ ਰਸਮਾਂ ਅਦਾ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ ਹੁੰਦਾ ਸਾਡੇ ਜੀਵਨ ਤੇ ਵੀ। ਆਨੰਦ ਕਾਰਜ ਹੁੰਦੇ ਨੇ ਸਤਿਗੁਰੂ ਦੀ ਬਾਣੀ, ਜਿਨ੍ਹਾਂ ਨੂੰ ਅਸੀਂ ਲਾਵਾਂ ਦੀ ਬਾਣੀ ਪੜ੍ਹਦੇ ਹਾਂ ਕਹਿੰਦੇ ਹਾਂ, ਉਹ ਵੀ ਕੇਵਲ ਇੱਕ ਰਸਮ ਬਣ ਕੇ ਰਹਿ ਗਈ ਹੈ। ਰਸਮ ਹੈ ਕਿ ਇਸ ਪ੍ਰਕਾਰ ਆਨੰਦ ਕਾਰਜ ਹੁੰਦੇ ਨੇ, ਪੜ੍ਹਨੀ ਹੈ, ਫੋਟੋਆਂ ਖਿੱਚਣੀਆਂ ਨੇ, ਵੀਡੀਓ ਬਣਾਉਣੀ ਹੈ, ਗ੍ਰੰਥੀ ਸਿੰਘ ਹੋਣਾ ਨੇ, ਭਾਈ ਸਾਹਿਬ ਹੋਣਾ ਨੇ, ਇਸ ਪ੍ਰਕਾਰ ਉਹ ਚੌਥੇ ਪਾਤਸ਼ਾਹ ਜੀ ਦਾ ਪਵਿੱਤਰ ਸ਼ਬਦ ਹੈ ਉਸ ਨੂੰ ਪੜ੍ਹਨਾ ਹੈ। ਜਦੋਂ ਕੁਝ ਵੀ ਇਸ ਪ੍ਰਕਾਰ ਦਾ ਜੋ ਧਰਮ ਹੈ ਰਸਮ ਬਣ ਜਾਂਦਾ ਹੈ ਤੇ ਉਹਦੇ ਵਿੱਚੋਂ ਸਾਨੂੰ ਕੋਈ ਜ਼ਿਆਦਾ ਪਤਾ ਨਹੀਂ ਲੱਗਦਾ, ਜ਼ਿਆਦਾ ਕੋਈ ਫਾਇਦਾ ਨਹੀਂ ਹੁੰਦਾ। ਚਾਹੇ ਉਹ ਹਰਿਦੁਆਰ ਦੇ ਪੰਡੇ ਸੂਰਜ ਨੂੰ ਪਾਣੀ ਦੇ ਰਹੇ ਸਨ, ਜਿਨ੍ਹਾਂ ਨੂੰ ਕੁਝ ਵੀ ਇਸ ਦਾ ਪਤਾ ਨਹੀਂ ਸੀ, ਕੋਈ ਵਿਸ਼ਵਾਸ ਨਹੀਂ ਸੀ, ਭਰੋਸਾ ਨਹੀਂ ਸੀ, ਭਾਵਨਾ ਕੋਈ ਨਹੀਂ ਸੀ, ਕੇਵਲ ਇੱਕ ਰਸਮ ਸੀ ਅਦਾ ਹੋ ਰਹੀ ਸੀ। ਹੋਰ ਧਰਮਾਂ ਦੇ ਜੋ ਆਗੂ ਸਨ ਉਹ ਵੀ ਆਪੋ ਆਪਣੇ ਧਰਮ ਦੀ ਮਰਿਆਦਾ ਅਨੁਸਾਰ ਆਪੋ ਆਪਣੇ ਧਰਮ ਕੇਂਦਰ ਤੇ ਉਹ ਰਸਮ ਅਦਾ ਕਰ ਰਹੇ ਸਨ। ਠਾਕੁਰਾਂ ਦੀ ਪੂਜਾ ਚਲਦਿਆਂ ਚਲਦਿਆਂ ਇੱਕ ਰਸਮ ਬਣ ਗਈ, ਪੱਥਰ ਦੀ ਪੂਜਾ ਬਣ ਕੇ ਰਹਿ ਗਈ। ਸਮੇਂ ਦੇ ਮਹਾਂਪੁਰਸ਼ਾਂ ਨੂੰ ਇਸ ਕਾਰਜ ਨੂੰ ਰੋਕਣ ਵਾਸਤੇ ਬਹੁਤ ਯਤਨ ਕਰਨੇ ਪਏ ਕਿ ਇਹ ਪੱਥਰਾਂ ਦੀ ਪੂਜਾ ਵਿੱਚੋਂ ਕੁਝ ਨਹੀਂ ਮਿਲਣਾ। ਹੁਣ ਕੀ ਉਹ ਮਹਾਂਪੁਰਸ਼ ਉਹਨਾਂ ਧਰਮ ਦੇ ਜੋ ਕੰਮ ਸਨ ਜਾਂ ਧਰਮ ਦੀ ਪੂਜਾ ਸੀ ਉਸ ਦੇ ਵਿਰੋਧ ਵਿੱਚ ਸਨ? ਨਹੀਂ, ਉਸ ਦੇ ਵਿਰੋਧ ਵਿੱਚ ਨਹੀਂ ਸਨ, ਸਗੋਂ ਕਿ ਉਹਨਾਂ ਨੂੰ ਇਹ ਗੱਲ ਸਮਝਾਉਣੀ ਸੀ ਕਿ ਇਹ ਜੋ ਤੁਸੀਂ ਪੂਜਾ ਕਰ ਰਹੇ ਹੋ ਇਹ ਕੇਵਲ ਇੱਕ ਰਸਮ ਅਦਾ ਕਰ ਰਹੇ ਹੋ, ਨਾ ਵਿੱਚ ਤੁਹਾਡੇ ਪਿਆਰ ਹੈ ਇਸ ਪ੍ਰਤੀ, ਨਾ ਸ਼ਰਧਾ ਭਾਵਨਾ ਹੈ, ਨਾ ਇਹ ਖਿਆਲ ਹੈ ਕਿ ਇਹਦੇ ਵਿੱਚੋਂ ਸਾਨੂੰ ਕੁਝ ਮਿਲਦਾ ਹੈ, ਇੱਕ ਰਸਮ ਹੈ। ਰਸਮ ਦੇ ਅਨੁਸਾਰ ਅਸੀਂ ਕਈ ਕੁਝ ਕਰਦੇ ਹਾਂ। ਜੇ ਸਾਡਾ ਵਿਸ਼ਵਾਸ ਭਰੋਸਾ ਨਹੀਂ, ਸਾਡੇ ਸਿਆਣੇ ਲੋਕਾਂ ਦਾ ਇੱਕ ਕਥਨ ਹੈ, ਵੱਡੇ ਆਖਿਆ ਕਰਦੇ ਸਨ, ਜਿਸ ਹਕੀਮ ਤੇ ਵੈਦ ਜਾਂ ਡਾਕਟਰ ਤੇ ਤੁਹਾਨੂੰ ਵਿਸ਼ਵਾਸ ਭਰੋਸਾ ਨਹੀਂ ਉਸ ਦੀ ਦਵਾਈ ਵੀ ਤੁਹਾਨੂੰ ਕਾਟ ਨਹੀਂ ਕਰਦੀ, ਅਸਰ ਨਹੀਂ ਕਰਦੀ। ਜਿਸ ਵੈਦ ਹਕੀਮ ਜਾਂ ਡਾਕਟਰ ਤੇ ਵਿਸ਼ਵਾਸ ਭਰੋਸਾ ਹੈ ਉਸ ਦੀ ਦਵਾਈ ਕੰਮ ਕਰਦੀ ਹੈ। ਵਿਸ਼ਵਾਸ ਭਰੋਸੇ ਦਾ ਹੋਣਾ ਬੜਾ ਜ਼ਰੂਰੀ ਹੈ। ਕਈ ਲੋਕ ਇਸ ਪ੍ਰਕਾਰ ਬਾਣੀ ਪਾਠ ਜਦੋਂ ਘਰ ਅਖੰਡ ਪਾਠ ਸਾਹਿਬ ਕਰਾਉਂਦੇ ਨੇ ਜਾਂ ਪਾਠ ਕਰਾਉਂਦੇ ਨੇ ਤੇ ਇਹ ਕਈ ਤਰ੍ਹਾਂ ਦੀਆਂ ਤਰਕਾਂ ਕਰਦੇ ਨੇ, ਆ ਨਹੀਂ, ਆ ਕਿਉਂ, ਇਸ ਪ੍ਰਕਾਰ ਕਿਉਂ, ਤੇ ਇੱਕ ਐਸੇ ਵੀ ਮਿਲਦੇ ਨੇ ਜੋ ਕਹਿੰਦੇ ਨੇ ਕਿ ਅਸੀਂ ਤੇ ਪਾਠ ਕਰਾਉਣਾ ਹੈ ਤੇ ਸਾਨੂੰ ਚਾਹੀਦਾ ਹੈ ਕਿ 48 ਦੇ 48 ਘੰਟੇ ਸਪੀਕਰ ਆਉਂ ਰਹੇ, ਮਾਈਕ ਚੱਲਦਾ ਰਹੇ ਤੇ ਪਾਠ ਕਰਨ ਵਾਲਾ ਪਾਠ ਸਾਰਾ ਬੋਲ ਕੇ ਕਰੇ। ਬੜੀ ਸੁੰਦਰ ਵਿਚਾਰ ਹੈ ਤੇ ਪਾਠ ਸਾਰਾ ਬੋਲ ਕੇ ਕੀਤਾ ਜਾਏ। ਅੱਜ ਕਰਾਂ ਜਿਸ ਪ੍ਰਕਾਰ ਬੋਲ ਕੇ ਪਾਠ ਕਰਨ ਦੀ ਗੱਲ ਕੀਤੀ ਜਾਂਦੀ ਹੈ, ਇਸ ਦੇ ਨਾਲ ਇਸ ਦਾ ਵੀ ਵਿਚਾਰ ਹੋਣਾ ਚਾਹੀਦਾ ਹੈ ਕਿ ਬੋਲਣ ਵਾਲਾ ਜੇ ਪਾਠ 48 ਘੰਟੇ ਬੋਲ ਕੇ ਕਰੇਗਾ ਤੇ 48 ਘੰਟੇ ਸਾਨੂੰ ਵੀ ਸੁਣਨਾ ਚਾਹੀਦਾ। ਆਪਾਂ ਤੇ ਪਾਠ ਚੱਲਦਾ ਹੁੰਦਾ ਹੈ ਉਪਰਲੇ ਪੋਰਸ਼ਨ ਦੇ ਵਿੱਚ ਤੇ ਥੱਲੇ ਤੇ ਸਾਡੇ ਆਪਣੇ ਘਰੇਲੂ ਮਸਲੇ ਕਾਰਜ ਗੱਲਾਂ ਬਾਤਾਂ ਹੀ ਚੱਲ ਰਹੀਆਂ ਹੁੰਦੀਆਂ ਨੇ, ਸਪੀਕਰ ਚੱਲ ਰਿਹਾ ਹੁੰਦਾ, ਵੱਖਰੀ ਗੱਲ ਹੈ। फिर जिस प्रकार आख्या जाता है उस प्रकार अखंड अखंड पाठ साहिब 48 घंटिया विच हुंदा भी नहीं। दूसरी गल यह है कि जे पूछा जाए कि तुसी ए क्यों कहंदे हो कि सारा पाठ बोल के करो ते उन्हां दा जवाब हुंदा है कि सानू शक है कि पाठ करन वाला जे बोल के पाठ नहीं करेगा उच्ची आवाज ते ओ पाठ विचों स्किप कर जाएगा, विचों अगे लंघ जाएगा, छड़ जाएगा जा सही नहीं पड़ेगा। प्यारियो जे सानू ऐसा ही ख्याल है कि सानू शक ही है, विश्वास ही नहीं है, ते साडे उस पाठ करवाए दा कोई ज्यादा महात्म नहीं है, आखो सतनाम। बाबा ईसर सिंह जी कलेरा वाले एक गल इत्थे क्या करदे सन, जिथे पाठ करन वालियां नू बड़ी सख्त ताड़ना करदे सन उत्थे ए भी कहंदे सी कि जिहड़ा पाठ कराउण वाला है वह पाठ करन वालियां दे उत्ते शरदा भावना सत्कार भी रखे। जे शरदा भावना सत्कार ही नहीं, ख्याल ए है कि ए साडे नाल हेरा फेरी कर सकदे ने, ते फिर उस दे नालों ते असी जिन्ना हो सके आप ही करिए ते वो चंगा है। ये गल अज बाबा जी भी कहंदे ने कि जिन्ना हो सकता है आप करो, अपने कीते दा फल ज्यादा मिलेगा। कराउण दे नाल की हुंदा है कि जिदे कोल माया बहुती होते बहुते करा सकता है, ते जिदे कोल माया थोड़ी है वो बेचारा नहीं करा सकता। अमृत छकाया जांदा ते जो दोबारा अमृत छकदा उसनू आम करके माया दा दंड लगाया जांदा सी कि तू इन्ने पैसों दी कड़ा प्रसाद दी दे करके वरतौनी है, तू इन्ने पैसे गुरुद्वारा साहिब सेवा विच लगाउणे ने। बाबा जी कहण लगे कि जिस कोल माया बहुती है उन्हूं ते कोई खास औखा कम नहीं, उन्हें ते उस वेले पैसे कढ़ने चेक कढ़ना है, रसीद कटा लेनी है, देग बनी बनाई मिल जानी है, गल मुक गई। ते जिहदे कोल विचारे कोल परमात्मा दी मर्जी अनुसार माया दी कमती है उन्हूं ते बड़ा औखा हो जाएगा, उन्हूं ते किसे तो उधार लेना पेगा, कर्जा चुकना पेगा, जी मैं दोबारा अमृत छकिया दंड भरना उहदे वास्ते औखा हो जाएगा। बाबा जी कहण लगे वो ते किसे दी भावना जिन्नी कोई सेवा करनी चाहुंदा समर्था करे, पर दंड ए है कि गुरु ग्रंथ साहिब जी दा सहज पाठ करे। आखो सतनाम, सहज पाठ करे, जे नहीं कर सकदा 50 पाठ सुखमनी साहिब दे करे। इस प्रकार सारा सानू डिटेल हर पूर्णमाशी ते दस्या भी जांदा, भाव के ए ते अमीर नू भी करने पैणगे ते गरीब नू भी करने पैणगे, जीबा दोनों दे मुंह ते हैगी, दोनों ही करनगे, इको जिहा बराबर दा हो गया ना। सो कहण तो भाव कि इस प्रकार धर्म जदों रस्मां दे रूप विच बन जांदा है, समय दे महात्मा जना नूं भी कुछ कहना पैंदा है, युग पुरशां नूं भी कहना पैंदा है, ते श्री गुरु नानक देव निरंकारी सच्चे पातशाह नूं भी इत्थे कुछ कहना पिया। जो अज दा शब्द है तनासरी राग तनासरी महला पहला, तनासरी राग विच उचारण होया, महला पहला पहले पातशाह जी दा ये उचारण कीता शब्द है। गुरु ग्रंथ साहिब जी दे 13 अंग ते ए पावन पवित्र शब्द सोहले दी बाणी अंदर दे दर्ज है, ते आख्या जांदा है कि ए शब्द सतगुरु पातशाह जी ने हिंदू मत दा एक मुख तीर्थ है जिन्हू हिंदू केवल पुरी आखदे ने, आम करके पूरा नाम उसका है जगन्नाथपुरी। जगन्नाथपुरी स्टेट उड़ीसा दे विच है, बहुत वड्डा तीर्थ है, ते अज तक भी जगन्नाथपुरी दी आरती बड़ी मशहूर है। जगन्नाथ भगवान दी ओ पूजा अपने तरीके नाल करदे है, जरूरी नहीं कि उन्हां दी पूजा साडी गुरमत नाल सहमत नहीं जां साडे धर्म नाल ठीक नहीं, ते आपां इस करके उसनूं निंदीए। ठीक है जिस प्रकार कर रहे ने, ਪਰ ਗੁਰਮਤ ਨੇ ਉਹਨਾਂ ਚੀਜ਼ਾਂ ਨੂੰ ਗੁਰਮਤ ਅੰਦਰ ਪ੍ਰਵਾਨ ਨਹੀਂ ਕੀਤਾ, ਗੁਰਮਤ ਅੰਦਰ ਪ੍ਰਵਾਨ ਨਹੀਂ ਕੀਤਾ। ਆਖਿਆ ਜਾਂਦਾ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਗਨਨਾਥਪੁਰੀ ਗਏ, ਮੰਦਰ ਦੇ ਅੰਦਰ ਬੜੀ ਸੁੰਦਰ ਆਰਤੀ ਉਹ ਆਪਣੇ ਤਰੀਕੇ ਨਾਲ ਆਪਣੇ ਰਸਮੋ ਰਿਵਾਜਾਂ ਅਨੁਸਾਰ ਕਰ ਰਹੇ ਸਨ। ਗੁਰਦੇਵ ਉਸ ਮੰਦਰ ਤੋਂ ਬਾਹਰ ਠਹਿਰੇ ਨੇ, ਟਿਕੇ ਨੇ। ਜਦੋਂ ਆਰਤੀ ਦਾ ਸਮਾਂ ਹੋਇਆ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਆਰਤੀ ਦੇ ਵਿੱਚ ਸ਼ਾਮਲ ਨਾ ਹੋਏ। ਸਾਡੇ ਵਰਗੇ ਹੁੰਦੇ ਤੇ ਸਾਡਾ ਤੇ ਕੰਮ ਹੈ ਕਿ ਚਲੋ ਜਿੱਥੇ ਗਏ ਹੋ ਉਸੇ ਤਰ੍ਹਾਂ ਦੇ ਬਣ ਜਾਓ, ਆਪਣਾ ਸੁਭਾਅ ਛੱਡ ਦਿਓ। ਇੱਥੋਂ ਤੱਕ ਦੇਖਿਆ ਜਾਂਦਾ ਕਿ ਜੇ ਤੁਸੀਂ ਕਿਸੇ ਮੁਸਲਿਮ ਇਕੱਠ ਚ ਗਏ ਹੋ, ਨੇਤਾ ਵਾਲਾ ਕੰਮ ਸਾਡਾ ਸਭ ਦਾ ਹੀ ਹੋ ਗਿਆ ਕਿ ਰਾਜਸਥਾਨ ਚ ਗਏ ਉੱਥੋਂ ਦੇ ਕੱਪੜੇ ਪਾ ਲਓ, ਪੰਜਾਬ ਚ ਗਏ ਉੱਥੋਂ ਦਾ ਪੰਜਾਬੀ ਸੂਟ ਪਾ ਲਓ, ਕਸ਼ਮੀਰ ਚ ਗਏ ਟੋਪੀ ਪਾ ਲਓ, ਹਿਮਾਚਲ ਚ ਪਏ ਗ੍ਰੀਨ ਕੈਪ ਪਹਿਨ ਲਓ। ਨੇਤਾ ਲੋਕ ਆਮ ਕਰਦੇ ਨੇ ਤੇ ਅਸੀਂ ਵੀ ਕਰਦੇ ਹਾਂ। ਸਿੱਖ ਵੀਰ ਜਦੋਂ ਕਿਸੇ ਮੁਸਲਿਮ ਇਕੱਠ ਚ ਜਾਣਗੇ ਉੱਥੇ ਸਤਿ ਸ੍ਰੀ ਅਕਾਲ ਕਹਿਣੀ, ਫਤਿਹ ਬੁਲਾਉਣੀ ਤੇ ਆਖਣਗੇ ਇੱਥੇ ਨਹੀਂ, ਇੱਥੇ ਸਲਾਮ ਬੁਲਾਉਣੀ। ਬੁਲਾ ਦਿੰਦੇ ਨੇ, ਬੁਲਾਉਂਦੇ ਨੇ, ਦੇਖਿਆ ਜਾਂਦਾ ਹੈ, ਦੇਖਿਆ ਸਲਾਮ ਬੁਲਾਉਂਦੇ ਨੇ। ਉਹ ਕਹਿੰਦੇ ਨੇ ਇਕੱਠ ਉਹਨਾਂ ਦਾ ਹੈ, ਇਕੱਠ ਤੇ ਕਚਹਿਰੀ ਦੇ ਅੰਦਰ ਵੀ ਉਹਨਾਂ ਦਾ ਹੀ ਸੀ। ਸਾਹਿਬਜ਼ਾਦਿਆਂ ਨੇ ਸਤਿ ਸ੍ਰੀ ਅਕਾਲ ਫਤਿਹ ਬੁਲਾਈ ਸੀ, ਅਸੀਂ ਕਿਉਂ ਨਹੀਂ? ਆਪਣਾ ਬੋਲ ਪਹਿਲਾਂ ਕਿਉਂ ਨਹੀਂ ਬੋਲਦੇ? ਆਪਣਾ ਬੋਲ ਪਹਿਲੇ ਰੱਖੀਏ, ਆਪਣਾ ਬੋਲ ਨਾ ਤਿਆਗੀਏ। ਜੇ ਆਪਾਂ ਤੇ ਇਸ ਪ੍ਰਕਾਰ ਸਹਿਮਤ ਹੋ ਜਾਂਦੇ, ਜਦੋਂ ਸਹਿਮਤ ਹੋ ਜਾਂਦੇ ਆਖਦੇ ਚਲੋ ਕੀ ਵਿਗੜਦਾ ਹੈ, ਦੋ ਪਲ ਵਾਸਤੇ ਇਸ ਤਰ੍ਹਾਂ ਕਰ ਲੈਂਦੇ। ਨਾਮਦੇਵ ਜੀ ਭਗਤ ਨੂੰ ਜਦੋਂ ਪਕੜਿਆ ਗਿਆ ਕਹਿੰਦੇ ਰਾਮ ਰਾਮ ਕਹਿ ਕੇ ਛੱਡ ਕੇ ਖੁਦਾ ਖੁਦਾ ਜਪ ਨਾਮਦੇਵ ਇਨਕਾਰ ਕਰਦੇ ਨੇ। ਲੋਕਾਂ ਨੇ ਬੜਾ ਕਿਹਾ, ਉਹਨਾਂ ਨੇ ਕਿਹਾ ਨਹੀਂ, ਕਹਿੰਦੇ ਤੁਹਾਡੇ ਖਿਆਲ ਮੁਤਾਬਕ ਰਾਮ ਤੇ ਖੁਦਾ ਇੱਕ ਹੈ ਤੇ ਇਸ ਵਾਸਤੇ ਤੁਸੀਂ ਕਿਉਂ ਨਹੀਂ ਖੁਦਾ ਖੁਦਾ ਜਪਦੇ? ਤੇ ਨਾਮਦੇਵ ਨੇ ਇਹੀ ਜਵਾਬ ਦਿੱਤਾ ਸੀ ਜੋ ਕੱਲ ਦੀ ਵਿਚਾਰ ਸਾਹਮਣੇ ਸੀ, ਜੇ ਰਾਮ ਤੇ ਖੁਦਾ ਇੱਕ ਹੈ ਤੇ ਤੁਸੀਂ ਖੁਦਾ ਜਪਣ ਵਾਲੇ ਹੋ, ਰਾਮ ਰਾਮ ਕਿਉਂ ਨਹੀਂ ਜਪਦੇ? ਰਾਮ ਰਾਮ ਕਿਉਂ ਨਹੀਂ ਜਪਦੇ? ਤੁਸੀਂ ਜਪੋ। ਉਹ ਕਹਿੰਦੇ ਅਸੀਂ ਤੇ ਜਪਣਾ ਨਹੀਂ, ਕਿਉਂਕਿ ਜੇ ਜਪਿਆ ਤੇ ਅਸੀਂ ਕਾਫਰ ਹੋ ਜਾਵਾਂਗੇ। ਉਹ ਜਪਣ ਨੂੰ ਤਿਆਰ ਨਹੀਂ, ਮਾੜਾ ਕਹਿੰਦੇ, ਤੇ ਫਿਰ ਅਸੀਂ ਜਪਣ ਨੂੰ ਉਹਨਾਂ ਦਾ ਬੋਲ ਕਿਉਂ ਤਿਆਰ, ਬੋਲਣ ਨੂੰ ਕਿਉਂ ਤਿਆਰ? ਗੁਰੂ ਜੀ ਨਹੀਂ ਉੱਠੇ। ਕਹਿੰਦੇ ਨੇ ਆਰਤੀ ਹੋਈ, ਸਤਿਗੁਰੂ ਪਾਤਸ਼ਾਹ ਜੀ ਦੇ ਵੱਲ ਸਭ ਦੀ ਨਿਗਾਹ ਗਈ ਕਿ ਇਹ ਉੱਠੇ ਨਹੀਂ, ਆਰਤੀ ਵਿੱਚ ਸ਼ਾਮਲ ਨਹੀਂ ਹੋਏ, ਸਾਡੇ ਨਾਲ ਨਹੀਂ ਆਏ। ਆ ਕੇ ਇਹਨਾਂ ਨੇ ਵੀ ਆਰਤੀ ਦੇ ਥਾਲ ਨਹੀਂ ਪਰੋਸੇ। ਭਗਵਾਨ ਜਗਨਨਾਥ ਦੀ ਮੂਰਤੀ ਦੇ ਸਾਹਮਣੇ ਇਹਨਾਂ ਇਸ ਪ੍ਰਕਾਰ ਆਰਤੀ ਕਿਉਂ ਨਹੀਂ ਕੀਤੀ? ਗੁਰੂ ਪਾਤਸ਼ਾਹ ਜੀ ਨੇ ਆਖਦੇ ਨੇ ਉਹਨਾਂ ਦਾ ਜਵਾਬ ਇਸ ਸੁੰਦਰ ਸ਼ਬਦ ਦੇ ਵਿੱਚ ਦਿੱਤਾ। ਭਾਈ ਮਰਦਾਨਾ ਨੂੰ ਇਸ਼ਾਰਾ ਹੋਇਆ ਸਾਜ ਛੇੜਨ ਵਾਸਤੇ, ਭਾਵ ਕੇ ਵਜਾਉਣ ਵਾਸਤੇ। ਆਖਦੇ ਨੇ ਭਾਈ ਮਰਦਾਨਾ ਨੇ ਰਬਾਬ ਵਜਾਉਣੀ ਸ਼ੁਰੂ ਕੀਤੀ, ਸਾਜ ਦੀ ਧੁਨ ਉਚਾਰਨ ਹੋਈ ਆਵਾਜ਼, ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਬਿਰਤੀ ਜਦੋਂ ਜੁੜ ਗਈ ਤੇ ਸਤਿਗੁਰੂ ਜੀ ਦੀ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ, ਗਗਨ ਮੈਂ ਥਾਲ। ਨਾਲ ਨਾਲ ਇਸ ਸ਼ਬਦ ਦੇ ਵਿਸਰਾਮ ਦਾ ਜ਼ਰੂਰ ਖਿਆਲ ਰੱਖਿਓ, ਪਾਠ ਇਹ ਹੁੰਦਾ ਹੈ ਪਰ ਵਿਸਰਾਮ ਨਾ ਲੱਗਣ ਕਰਕੇ ਸਾਡੇ ਕੋਲੋਂ ਇਸ ਸ਼ਬਦ ਦੀ ਭਾਵ ਜਾਂ ਮੀਨ ਸਮਝਣ ਚ ਔਖਾ ਮੁਸ਼ਕਲ ਲੱਗਦਾ ਹੈ। ਗਗਨ ਮੈਂ ਥਾਲ ਐ ਪਰਮਾਤਮਾ, ਇਹ ਆਕਾਸ਼ ਮਾਨੋ ਆਰਤੀ ਦਾ ਇੱਕ ਥਾਲ ਹੈ। ਰਵ ਚੰਦ ਦੀਪਕ ਬਣੇ, ਰਵ ਕਹਿੰਦੇ ਨੇ ਸੂਰਜ ਨੂੰ, ਚੰਦ ਕਹਿੰਦੇ ਨੇ ਚੰਦਰਮਾ ਨੂੰ। ਇਸੇ ਕਰਕੇ ਅੱਜ ਹਿੰਦੂ ਮਤ ਮੁਤਾਬਕ ਹਿੰਦੀ ਦੇ ਵਿੱਚ ਐਤਵਾਰ ਨੂੰ ਰਵੀਵਾਰ ਕਿਹਾ ਜਾਂਦਾ, ਭਾਵ ਕਿ ਸੂਰਜ ਦਾ ਦਿਨ ਹੈ। ਕ੍ਰਿਸਚਨ ਉਸਨੂੰ ਸੰਡੇ ਕਹਿੰਦੇ ਨੇ, ਸਨ ਤੋਂ ਭਾਵ ਸੂਰਜ ਹੈ, ਡੇ ਤੋਂ ਭਾਵ ਦਿਨ ਹੈ। ਸੋਮ ਚੰਦਰਮਾ ਨੂੰ ਕਿਹਾ ਜਾਂਦਾ ਹੈ ਤੇ ਉਸ ਤੋਂ ਹੀ ਸੋਮਵਾਰ ਬਣਿਆ ਹੈ, ਤੇ ਉਧਰ ਮੰਡੇ ਕਿਹਾ ਜਾਂਦਾ ਹੈ, ਚੰਦਰਮਾ ਨੂੰ ਵੀ ਕ੍ਰਿਸਚਨ ਮੂਨ ਕਹਿੰਦੇ ਨੇ। ਰਵ ਚੰਦ ਦੀਪਕ ਬਣੇ ਇਹ ਆਕਾਸ਼ ਰੂਪੀ ਥਾਲ ਦੇ ਅੰਦਰ ਸੂਰਜ ਔਰ ਚੰਦਰਮਾ ਮਾਨੋ ਦੋ ਦੀਵੇ ਨੇ। ਆਰਤੀ ਦੇ ਥਾਲ ਅੰਦਰ ਦੋ ਦੀਵੇ ਹੁੰਦੇ ਨੇ। ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਇਹ ਸਾਰੇ ਜੋ ਆਕਾਸ਼ ਦੇ ਅੰਦਰ ਤਾਰੇ ਨੇ ਮੰਡਲ ਦੇ ਅੰਦਰ ਤਾਰੇ ਨੇ ਮਾਨੋ ਇਹ ਉਸ ਥਾਲ ਦੇ ਅੰਦਰ ਬੜੇ ਕੀਮਤੀ ਮੋਤੀ ਟਿਕੇ ਹੋਏ ਨੇ। ਧੂਪ ਮਲਿਆਣ ਲੋ ਜੋ ਆਰਤੀ ਵਾਸਤੇ ਧੂਪ ਦਿੱਤੀ ਜਾਂਦੀ ਹੈ ਸਮੱਗਰੀ ਚ ਇਹ ਕੁਝ ਹੁੰਦਾ ਹੈ। ਆਖਦੇ ਨੇ ਉਹ ਸੋਹਣੇ ਸੁੰਦਰ ਪਹਾੜਾਂ ਤੋਂ ਜੋ ਸੁਗੰਧੀ ਚੰਦਨ ਮਲਿਆਗਰ ਆਦਿਕ ਦੀ ਆ ਰਹੀ ਹੈ ਉਹ ਧੂਪ ਹੈ। ਪਵਨ ਚਵਰੋ ਕਰੇ ਹਵਾ ਜੋ ਚੌਰ ਦਾ ਕੰਮ ਕਰ ਰਹੀ ਹੈ ਸਗਲ ਬਨਰਾਏ ਸਾਰੀ ਦੀ ਸਾਰੀ ਬਨਸਪਤੀ ਫੁਲੰਤ ਫੁੱਲਾਂ ਦਾ ਕੰਮ ਕਰ ਰਹੀ ਹੈ। ਜੋਤੀ ਭਾਵ ਪਰਮਾਤਮਾ ਐ ਜੋਤ ਸਰੂਪ ਪਰਮਾਤਮਾ ਇਸ ਪ੍ਰਕਾਰ ਇਹ ਤੇਰੀ ਆਰਤੀ ਦਾ ਥਾਲ ਸਜਿਆ ਹੋਇਆ ਰੋਜ ਤੈਨੂੰ ਆਰਤੀ ਹੋ ਰਹੀ ਹੈ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਇਸ ਪੰਕਤੀ ਦੇ ਅੰਦਰ ਦੋ ਵਿਸਰਾਮ ਆ ਗਏ। ਧੂਪ ਮਲਿਆਣ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਫਿਰ ਦੋ ਵਿਸਰਾਮ ਭਾਵ ਦੋ ਕੌਮੇ ਆ ਕੇ ਇਹ ਜੋ ਸੈਂਟੈਂਸ ਜੋ ਪੰਕਤੀ ਹੈ ਤਿੰਨ ਹਿੱਸਿਆਂ ਵਿੱਚ ਵੰਡ ਕੇ ਸਾਡੇ ਸਮਝਣ ਗੁਜ਼ਰੀ ਆ ਗਏ। ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਭਾਵ ਖੰਡਨਾ ਤੋਂ ਭਾਵ ਪਰਮਾਤਮਾ ਨੂੰ ਕਿਹਾ ਗਿਆ ਭਾਵ ਡਰ ਭੈ ਨੂੰ ਖੰਡਣ ਵਾਲਾ ਸਮਾਪਤ ਕਰਨ ਵਾਲਾ ਨਿਰਭਉ ਵੀ ਉਸ ਨੂੰ ਕਿਹਾ ਗਿਆ ਕਈ ਨਾਵਾਂ ਦੇ ਨਾਲ ਉਸ ਨੂੰ ਪੁਕਾਰਿਆ ਗਿਆ ਸਾਰੰਗ ਪਾਣੀ ਵੀ ਉਸ ਨੂੰ ਕਿਹਾ ਗਿਆ ਗੋਬਿੰਦ ਵੀ ਉਸ ਨੂੰ ਕਿਹਾ ਗਿਆ ਬਿਠਲ ਵੀ ਉਸ ਨੂੰ ਕਿਹਾ ਗਿਆ ਵਾਹਿਗੁਰੂ ਵੀ ਉਸ ਨੂੰ ਕਿਹਾ ਗਿਆ ਜਾਣੀ ਕਿ ਉਸ ਦੇ ਬੇਅੰਤ ਨਾਮ ਨੇ। ਭਾਵ ਖੰਡਨਾ ਪਰਮਾਤਮਾ ਤੇਰੀ ਆਰਤੀ ਕੈਸੀ ਆਰਤੀ ਹੋਏ ਤੇਰੀ ਆਰਤੀ ਕਿਸ ਤਰ੍ਹਾਂ ਹੋਵੇ ਕੌਣ ਕੋਈ ਕਿਸ ਤਰ੍ਹਾਂ ਕਰ ਸਕੇ ਕਿਉਂਕਿ ਤੇਰੀ ਆਰਤੀ ਤੇ ਆਲਰੇਡੀ ਹੋ ਹੀ ਰਹੀ ਹੈ। ਇਹ ਆਕਾਸ਼ ਰੂਪੀ ਥਾਲ ਦੇ ਅੰਦਰ ਸਮੁੱਚੀ ਸਮੱਗਰੀ ਜੋ ਦੱਸੀ ਗਈ ਹੈ ਇਹ ਆਰਤੀ ਤੇ ਤੇਰੀ ਰੋਜ਼ ਹੁੰਦੀ ਪਈ। ਅਨਹਤਾ ਸ਼ਬਦ ਵਾਜੰਤ ਜੋ ਅਨਹਤਾ ਅਨਹਤਾ ਤੋਂ ਭਾਵ ਹੁੰਦਾ ਆਪ ਮੁਹਾਰੇ ਜਾਪ ਚੱਲ ਪੈਂਦਾ ਆਖਦੇ ਨੇ ਅਨਹਦ ਧੁਨੀ ਵੱਜਦੀ ਪਈ ਹੈ ਭਾਵ ਆਪ ਮੁਹਾਰੇ ਜਾਪ ਚੱਲ ਰਿਹਾ ਹੈ ਉਹਨੂੰ ਅਨਹਦ ਜਾਪ ਕਹਿੰਦੇ ਨੇ। ਜੋਗੀ ਲੋਕ ਇਸ ਪ੍ਰਕਾਰ ਦੇ ਬਚਨ ਬੋਲਦੇ ਸੀ ਕਿ ਫਲਾਣੇ ਦਾ ਅਨਹਦ ਜਾਪ ਚੱਲਦਾ ਹੈ ਅਨਹਦ ਧੁਨੀ ਵੱਜਦੀ ਆਪਣੇ ਆਪ ਆਵਾਜ਼ ਹੋਣੀ ਗੁੰਜਾਰ ਹੋਣੀ ਦਿਮਾਗ ਕੰਨਾਂ ਦੇ ਵਿੱਚ ਸੁਣਾਈ ਦੇਣੀ। ਅਨਹਤਾ ਸ਼ਬਦ ਵਾਜੰਤ ਵੱਜਦੇ ਪਏ ਨੇ ਸ਼ਬਦ ਜੋ ਕੋਈ ਬਾਣੀ ਦਾ ਪਾਠ ਕਰ ਰਿਹਾ ਹੈ ਜੋ ਆਪਣੇ ਤਰੀਕੇ ਨਾਲ ਪਰਮਾਤਮਾ ਦਾ ਭਜਨ ਕਰ ਰਿਹਾ ਹੈ ਜਾਂ ਕਿਸੇ ਦੀ ਜ਼ਬਾਨ ਤੋਂ ਇਹ ਜੋ ਬੋਲ ਬੋਲੇ ਜਾ ਰਹੇ ਨੇ ਇਹ ਭੇਰੀ ਵੱਜ ਰਹੀ ਹੈ। ਭੇਰੀ ਇੱਕ ਸਾਜ ਹੁੰਦਾ ਹੈ ਨਗਾਰੇ ਦੀ ਤਰ੍ਹਾਂ ਜੋ ਆਰਤੀ ਦੇ ਵੇਲੇ ਉਹ ਭੇਰੀ ਵਜਾਉਂਦੇ ਨੇ। ਪਰਮਾਤਮਾ ਇਹ ਤੇ ਸਾਰੀ ਤੇਰੀ ਆਰਤੀ ਹੋ ਰਹੀ ਇਹ ਲੋਕ ਕਿਸ ਆਰਤੀ ਦਾ ਮਾਣ ਕਰਨ ਜਾਂ ਕਿਸ ਆਰਤੀ ਦੀ ਗੱਲ ਕਰਨ ਰਹਾਓ ਇਸ ਸ਼ਬਦ ਦੀ ਮੁੱਖ ਤੁਕ ਹੈ। ਅੱਗੇ ਕਹਿੰਦੇ ਨੇ ਸੈਸ ਤਾਵਨ ਨੈਣ ਇੱਥੇ ਵਿਸਰਾਮ ਦੇਣਾ ਹੈ ਨਨ ਤੋਂ ਭਾਵ ਨਹੀਂ ਹੈ ਸੈਸ ਤਾਵ ਨੈਣ ਨਨ ਨੈਣ ਹੈ ਤੋਹੇ ਕਹੋ। ਪਰਮਾਤਮਾ ਸਰਗੁਣ ਰੂਪ ਦੇ ਵਿੱਚ ਤੇਰੇ ਬਹੁਤ ਨੇਤਰ ਨੇ ਜਿੰਨੇ ਜੀਵ ਨੇ ਸਾਰਿਆਂ ਦੇ ਅੰਦਰ ਤੇਰਾ ਵਾਸ ਹੈ ਤੇ ਸਭ ਕੋਲ ਨੈਣ ਨੇ ਭਾਵ ਅੱਖਾਂ ਨੇ। ਨਿਰਗੁਣ ਰੂਪ ਵਿੱਚ ਨੈਣ ਭਾਵ ਤੇਰਾ ਕੋਈ ਵੀ ਨੇਤਰ ਨਹੀਂ ਨਨ ਤੋਂ ਭਾਵ ਨਹੀਂ ਨੈਣ ਤੋਂ ਭਾਵ ਅੱਖਾਂ ਕੋਈ ਵੀ ਨੇਤਰ ਨਹੀਂ। ਸੈਸ ਮੂਰਤ ਸਰਗੁਣ ਰੂਪ ਵਿੱਚ ਤੇਰੀਆਂ ਹਜ਼ਾਰਾਂ ਹੀ ਮੂਰਤੀਆਂ ਨੇ ਜਿੰਨੇ ਮਨੁੱਖ ਨੇ ਸਾਰਾ ਤੇਰੇ ਹੀ ਸਰੂਪ ਨੇ ਨਨਾ ਏਕ ਤੋਂ ਹੀ ਭਾਵ ਕੇ ਨਿਰਗੁਣ ਭਾਵ ਨਿਰੰਕਾਰ ਸਰੂਪ ਵਿੱਚ ਨਿਰਗੁਣ ਦੇ ਵਿੱਚ ਤੇਰੀ ਕੋਈ ਵੀ ਮੂਰਤ ਨਹੀਂ। ਆਖੋ ਸਤਨਾਮ ਸੈਸ ਤਵ ਨੈਣ ਨਨ ਨਨ ਹੈ ਤੋਹੇ ਕਹੋ ਸੈਸ ਮੂਰਤ ਨਾਨਾ ਏਕ ਤੋਹੀ। ਪਰ ਜਦੋਂ ਅਸੀਂ ਇਸ ਨੂੰ ਪਾਠ ਨੂੰ ਉਚਾਰਨ ਕਰਦੇ ਹਾਂ, ਇਕੱਠੀ ਤੁਕ ਬੋਲਦੇ ਹਾਂ, ਸੈਸ ਤਾਉ ਨੈਨ ਨਨ ਨੈਨ ਹਹ ਤੋਹੇ ਕਹੋ, ਸੈਸ ਮੂਰਤ ਨਾਨਾ ਏਕ ਤੋਹੀ, ਸ਼ਬਦ ਦੇ ਉਚਾਰਨ ਦੀ ਢਾਲ ਇੱਕ ਅਲੱਗ ਹੁੰਦੀ, ਜਿਵੇਂ ਸਵਾਈਆਂ ਦਾ ਪਾਠ ਇੱਕ ਅਲੱਗ ਤਰੀਕੇ ਨਾਲ ਪੈਰਿਆ ਜਾਂਦਾ ਹੈ। ਉਹਨਾਂ ਦੇ ਉਚਾਰਨ ਦਾ ਭੇਦ ਅਲੱਗ ਹੁੰਦਾ ਹੈ। ਜਿਸ ਤਰ੍ਹਾਂ ਕਿ ਅਸੀਂ ਸਵਈਆ ਪੜ੍ਹਦੇ ਹਾਂ ਬਾਣੀ ਦੇ ਅੰਦਰ, ਮਤ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸਕੂਦਤ ਪੌਨ ਕੇ ਗੌਨ ਕੁਜਾਤ ਨਿਵਾਰੇ। ਇਸ ਪ੍ਰਕਾਰ ਸਵਈਆਂ ਦਾ ਉਚਾਰਨ, ਇਹਨਾਂ ਦੀ ਢਾਲ ਕੁਛ ਅਲੱਗ ਹੁੰਦੀ ਹੈ। ਇਸ ਸ਼ਬਦ ਦੀ ਗਾਉਣ ਦੀ ਬੋਲਣ ਦੀ ਢਾਲ ਵੀ ਅਲੱਗ ਹੈ। ਸਹਿਸ ਪਦ ਬਿਮਲ, ਐ ਪਰਮਾਤਮਾ ਤੇਰੇ ਸੁੰਦਰ ਬਿਮਲ ਤੋਂ ਭਾਵ ਬੜੇ ਸੁੰਦਰ, ਪਦ ਤੋਂ ਭਾਵ ਤੇਰੇ ਚਰਨ ਪੈਰ ਸਰਗੁਣ ਰੂਪ ਦੇ ਵਿੱਚ ਬਹੁਤ ਨੇ। ਸਹਿਸ ਪਦ ਬਿਮਲ ਨਾਨ ਏਕ ਪਦ, ਨਿਰਗੁਣ ਰੂਪ ਦੇ ਵਿੱਚ ਤੇਰਾ ਕੋਈ ਵੀ ਪੈਰ ਨਹੀਂ, ਤੇਰੇ ਕੋਈ ਵੀ ਚਰਨ ਨਹੀਂ, ਗੰਧ ਬਿਨ। ਨਿਰਗੁਣ ਰੂਪ ਵਿੱਚ ਸੁਗੰਧੀ ਲੈਣ ਵਾਲੀ ਨਾਸਕਾ ਤੇਰੀ ਕੋਈ ਵੀ ਨਹੀਂ। ਸਰਗੁਣ ਰੂਪ ਵਿੱਚ ਸਹਿਸ ਤਾਵ ਗੰਧ ਏਵ, ਸਰਗੁਣ ਰੂਪ ਦੇ ਵਿੱਚ ਤੇਰੀਆਂ ਹਜ਼ਾਰਾਂ ਹੀ ਨਾਸਕਾਂ ਨੇ, ਹਜ਼ਾਰਾਂ ਹੀ ਤੇਰੇ ਸਰੂਪ ਨੇ ਜੋ ਗੰਧ ਨੂੰ ਅਨੁਭਵ ਕਰ ਰਹੇ ਨੇ। ਏਵ ਚਲਤ ਮੋਹੀ, ਇਹ ਸਭ ਕੁਝ ਦੇਖ ਕੇ ਮੇਰਾ ਮਨ ਮੋਹਿਤ ਹੋ ਰਿਹਾ ਹੈ। ਆਖੋ ਸਤਨਾਮ। ਤੇ ਸਰਗੁਣ ਰੂਪ ਵਿੱਚ ਕਿੰਨਾ ਕੁਝ ਹੈ, ਨਿਰਗੁਣ ਚ ਕੁਛ ਵੀ ਨਹੀਂ। ਸਭ ਮੈਂ ਜੋਤ, ਜੋਤ ਹੈ ਸੋਏ, ਸਭ ਦੇ ਵਿੱਚ ਤੇਰੀ ਜੋਤ ਪਰਮਾਤਮਾ ਵਸੀ ਹੋਈ ਹੈ। ਤੂੰ ਸਭ ਵਿੱਚ ਵਸਿਆ ਹੋਇਆ ਤੇ ਸਭ ਤੇਰੇ ਵਿੱਚ ਨੇ। ਇਸ ਦੇ ਚਾਨਣ ਸਭ ਮੈਂ ਚਾਨਣ ਹੋਏ, ਤੇਰਾ ਦਿੱਤਾ ਹੋਇਆ ਪ੍ਰਕਾਸ਼ ਸਭ ਦੇ ਵਿੱਚ। ਆਖਿਆ ਜਾਂਦਾ ਹੈ ਪਰਮਾਤਮਾ ਦੀ ਜੋਤ ਦਿੱਤੀ ਹੈ, ਸਾਡੀਆਂ ਅੱਖਾਂ ਦੇ ਅੰਦਰ ਜੋਤ ਹੈ, ਪਰਮਾਤਮਾ ਦਾ ਪ੍ਰਕਾਸ਼ ਦਿੱਤਾ ਹੈ, ਅਸੀਂ ਬੋਲ ਰਹੇ ਹਾਂ। ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਸਿੱਖਿਆ ਦੁਆਰਾ ਹੀ ਇਹ ਜੋਤ ਭਾਵ ਇਹ ਗਿਆਨ ਇਹ ਜੋ ਪ੍ਰਕਾਸ਼ ਹੈ ਪ੍ਰਗਟ ਹੁੰਦਾ ਭਾਵ ਪਤਾ ਚੱਲਦਾ ਹੈ। ਜੋਤ ਇਸ ਭਾਵ ਹੈ ਸੋ ਆਰਤੀ ਹੋਏ, ਜੋ ਤੈਨੂੰ ਭਾਉਂਦਾ ਹੈ ਜਾਂ ਜੋ ਤੈਨੂੰ ਭਾ ਗਿਆ ਉਹ ਸਮਝ ਲਈਏ ਕਿ ਉਹੀ ਤੇਰੀ ਆਰਤੀ ਹੋ ਰਹੀ ਹੈ, ਉਹਦੀ ਆਰਤੀ ਪ੍ਰਵਾਨ ਹੈ। ਆਖਰੀ ਤੁਕਾਂ ਦੇ ਵਿੱਚ ਬੇਨਤੀ ਹੈ, ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਮਨੋ ਤੇ ਵਿਸਰਾਮ ਦੇਣਾ, ਮੇਰਾ ਮਨ ਲੁਭਾਏਮਾਨ ਹੋ ਰਿਹਾ ਏ ਤੇਰੇ ਚਰਨ ਕਮਲਾਂ ਦੀ ਮਕਰੰਦ ਨੂੰ, ਤੇਰੇ ਚਰਨ ਕਮਲਾਂ ਦੀ ਸੁਗੰਧੀ ਨੂੰ। ਅਨ ਦਿਨ ਅਨ ਦਿਨ ਤੋਂ ਭਾਵ ਹੈ ਹਰ ਰੋਜ਼, ਮੋਹੇ ਤੋਂ ਭਾਵ ਮੈਨੂੰ ਆਹੀ ਪਿਆਸਾ ਭਾਵ, ਹਰ ਰੋਜ਼ ਮੈਨੂੰ ਇਹ ਪਿਆਸ ਲੱਗੀ ਹੋਈ ਏ, ਮੇਰਾ ਮਨ ਲੁਭਾਏਮਾਨ ਹੋ ਰਿਹਾ ਤੇਰੇ ਚਰਨ ਕਮਲਾਂ ਦੀ ਸੁਗੰਧੀ ਲੈਣ ਵਾਸਤੇ। ਜਿਵੇਂ ਕਿ ਆਪਾਂ ਬਾਣੀ ਸੁਣਨ ਵਾਸਤੇ ਰੋਜ਼, ਵਾਹਿਗੁਰੂ ਦਾ ਨਾਮ ਸੁਣਨ ਵਾਸਤੇ ਰੋਜ਼ ਸਾਡਾ ਮਨ ਤਰਸਦਾ ਹੈ, ਇਸ ਪ੍ਰਕਾਰ ਕਿਰਪਾ ਜਲ ਦੇਹ ਨਾਨਕ ਸਾਰੰਗ ਕਉ, ਇੱਥੇ ਵਿਸਰਾਮ ਆਉਣਾ। ਐ ਪਰਮਾਤਮਾ ਮੈਨੂੰ ਪਪੀਹੇ ਵਤ ਜੀਵ ਨੂੰ ਕਿਰਪਾ ਦਾ ਜਲ ਦੇ, ਰਹਿਮਤ ਦਾ ਜਲ ਦੇ, ਕਿਰਪਾ ਕਰ। ਕਿਰਪਾ ਜਲ ਦੇਹ ਨਾਨਕ ਸਾਰੰਗ ਕਉ, ਹੋਏ ਜਾਤੇ ਤੇਰੇ ਨਾਏ ਵਾਸਾ। ਜਿੰਨਾ ਚਿਰ ਮੇਰਾ ਜੀਵਨ ਹੈ ਤੇਰੇ ਨਾਮ ਵਿੱਚ ਮੇਰਾ ਵਾਸਾ ਹੋਏ, ਤੇਰਾ ਨਾਮ ਮੇਰੇ ਹਿਰਦੇ ਵਿੱਚ ਵਸ ਜਾਏ, ਤੇਰਾ ਨਾਮ ਮੇਰੇ ਹਿਰਦੇ ਵਿੱਚ ਵਸਿਆ ਰਹੇ, ਇਹ ਕਿਰਪਾ ਦਾ ਜਲ ਮੈਨੂੰ ਜੀਵ ਪਪੀਹੇ ਨੂੰ ਬਖਸ਼। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਬਦ ਦਾ ਗਾਇਨ ਕੀਤਾ। ਆਖਦੇ ਨੇ ਜਦ ਇਹ ਸ਼ਬਦ ਉਹਨਾਂ ਪੰਡਿਆਂ ਨੇ, ਆਰਤੀ ਕਰਨ ਵਾਲਿਆਂ ਨੇ ਸੁਣਿਆ, ਸਾਰਿਆਂ ਦੇ ਮਨ ਨੂੰ ਸ਼ਾਂਤੀ ਵੀ ਆਈ, ਆਨੰਦ ਵੀ ਮਿਲਿਆ, ਆ ਕੇ ਗੁਰੂ ਜੀ ਦੇ ਚਰਣੀ ਵੀ ਲੱਗੇ। ਸਤਿਗੁਰੂ ਜੀ ਨੇ ਆਖਿਆ ਤੁਹਾਡੀ ਆਰਤੀ ਤੁਹਾਨੂੰ ਮੁਬਾਰਕ ਹੈ, ਬਸ ਇਸ ਆਰਤੀ ਦੇ ਪਿੱਛੇ ਤੁਹਾਡੀ ਭਾਵਨਾ ਵਿਸ਼ਵਾਸ ਭਰੋਸਾ ਵੀ ਹੋਣਾ ਚਾਹੀਦਾ ਹੈ। ਕੇਵਲ ਤੁਹਾਡੇ ਸਾਹਮਣੇ ਮਕਸਦੇ ਪੱਥਰ ਦੀ ਮੂਰਤੀ ਨਾ ਹੋਵੇ, ਸਗੋਂ ਕਿ ਉਸ ਅਕਾਲ ਪੁਰਖ ਨੂੰ ਵੀ ਯਾਦ ਕਰੋ ਜਿਸ ਦੀ ਇਸ ਪ੍ਰਕਾਰ ਆਰਤੀ ਹੋ ਰਹੀ ਹੈ, ਜੋ ਸਭ ਦਾ ਸਿਰਜਣਹਾਰ ਹੈ, ਜੋ ਸਭ ਦਾ ਪ੍ਰਤਪਾਲਕ ਹੈ, ਉਸ ਅੱਗੇ ਬੇਨਤੀ ਕਰੋ ਕਿ ਉਹ ਤੁਹਾਨੂੰ ਨਾਮ ਦੀ ਦਾਤ ਬਖਸ਼ੇ, ਨਾਮ ਦੀ ਬੇਨਤੀ ਕਰੋ। ਇਸ ਪ੍ਰਕਾਰ ਸਤਿਗੁਰੂ ਜੀ ਨੇ ਸ਼ਬਦ ਆਖਿਆ ਜਾਂਦਾ ਕਿ ਜਗਨਨਾਥ ਪੁਰੀ ਦੇ ਅੰਦਰ ਉਚਾਰਨ ਕੀਤਾ, ਭੁੱਲਾਂ ਚੁੱਕਾਂ ਦੀ ਖਿਮਾ, ਅੰਮ੍ਰਿਤ ਛਕੇ ਗੁਰੂ ਵਾਲੇ ਬਣੇ, ਸਤਸੰਗਤ ਕਰਦੇ ਰਹੇ ਕੀ ਮਿਲੇਗਾ ਜੀ, ਲੋਕ ਸੁਖੀਏ ਪਰਲੋਕ ਸਵੇਲੇ, ਨਾਨਕ ਕਰ ਆਪੇ।